الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم يا أيها الناس كلوا مما في الأرض حلالا طيبا ولا تتبعوا خطوات الشيطان إنه لكم عدو مبين. سورة بقرة دي 168 نمبر آیت ہے. فرمایا یا ایھا الناس کلوا مما فی الارض حلالا طیبا، اے لوکو تسی کھاؤ زمین جڑیاں چیزاں حلال تے طیب نے. ولا تتبعوا خطوات الشیطان، تے شیطان دے نقش قدم دی پیروی نہ کرو. انہ لکم عدو مبین، بے شک تہاڈا کھلا دشمن ہے. انساناں نوں یہ تنبیہ کیتی گئی، انہوں نے توجہ دلائی گئی کہ جڑیاں چیزاں تہاڈے واسطے اللہ نے زمین چ پیدا کیتیاں نے انہاں چوں جڑیاں حلال اور طیب نے، یعنی اللہ تعالیٰ نے زمین چ بہت ساری چیزاں پیدا کیتیاں نے، جانور بھی نے، پودے بھی نے، غلہ بھی ہے. تو فرمایا کہ انہاں چوں جڑیاں حلال اور طیب چیزاں نے نا وہ کھاؤ. ساریاں چیزاں حلال اور طیب نہیں انسان واسطے، فرمایا جڑیاں حلال اور طیب چیزاں پیدا کیتیاں ہوئی ہیں انہاں نوں کھاؤ، تے جڑیاں چیزاں انہاں دے الٹ خواہش نے انہاں توں بچو. اور ولا تتبعوا خطوات الشیطان، تے شیطان دے نقش قدم دی پیروی نہ کرو. یہ کیوں کہا گیا کہ شیطان دے نقش قدم دی پیروی نہ کرو؟ کیونکہ شیطان چاہندا ہے کہ انسان جڑا نا وہ طیب چیزاں نہ کھائے، بلکہ طیب دے الٹ جڑیاں خبیث چیزاں نے نا وہ کھائے. خبیث تو مراد ناپاک تے نجس چیزاں، جڑیاں انسان واسطے اللہ دے نزدیک نجس نے، ناپسندیدہ نے، جڑیاں اللہ تعالیٰ وہ فطرت دے خلاف جاندے نے. جنہاں چیزاں نوں مثلا جیسے جس طرح سور دا کھانا ہے، اگر انسان سور دا گوشت کھاندا ہے تے سور دا گوشت انسان واسطے من جملہ خبائث ہے، یعنی خبیث چیزاں چ آندا ہے، طیبات چ نہیں آندا. اس طرح شراب جڑی ہے وہ بھی خبیث چیزاں چ آندی ہے. انہاں دے اثرات جڑے ہونے نے انسان تے، انہاں دے حوالے نال اور انہاں دا جڑا روحانی اثر ہے، مادی اثر بھی ہے، اخلاقی اثر بھی ہے، جڑا انسان تے ہوئے گا نا وہ دے پہلو نال کیا گیا ہے کہ یہ خواہش نے. تو خبیث چیزوں کو منع کیتا، خبیث چیزوں تو منع کیتا گیا، جس طرح سور تو باقاعدہ منع کیتا گیا قرآن جی، جڑیاں دوسری آیات نے اتنے تفصیل نال دسیا گیا، اور شراب تو بھی منع کیتا گیا ہے، اور اس طرح ہور جڑیاں خبیث چیزاں نے، بہت ساری خبیث چیزاں ایسیاں نے کہ جنہاں دا قرآن مجید تے ذکر نہیں آیا. اتنے تو اصول دستا گیا کہ پاکیزہ چیزاں کھاؤ، تو یعنی غیر پاکیزہ چیزاں جڑیاں نے خبیث چیزاں نے انہاں تو بچو، وہ نہیں تسا کھانیاں. خدا نے تہاڈے واسطے جڑی شریعت نازل کیتی ہے وہدے چ حلال و حرام دا پہلو جڑا کھان پین دے والے نال ہے، وہدے اصول ہے طیبات کھانیاں نے، پاکیزہ چیزاں کھانیاں نے، تو خبیث نہیں کھانیاں. جنہاں چیزاں دے بارے انسان نو شبہ ہو سکدا سی والے نال دوسری آیات تفصیلی حرام نے، جس طرح مطلب ہے کہ دسیا گیا کہ بہند ہویا خون جڑا یہ حرام ہے، سور حرام ہے، اس طرح جڑا وہ جانور جنہوں غیر اللہ کے نام سے ذبح کیتا گیا وہ حرام ہے، مردار حرام ہے، ایک جانور جڑا کہ مر گیا خواہ بکری ہے گائے وے لیکن وہ جان نکل گئی، جدو نکل گئی نا تھی ذبح نہیں کیتا، انہوں ذبح کرنے تو پہلے ہی مر چکے ہیں، تو پھر وہ حرام ہے. اس نے دسیا گیا کہ یہ چار چیزیں جڑی نا یہ اللہ تعالیٰ نے حرام کیتا ہے کیونکہ یہ تمہیں بھلیکھا پی سکتا سی. باقی اصولی گل ہے کہ جڑیاں بھی پاکیزہ چیزاں نے وہ تھی کھانیاں نے، تو جڑیاں غیر پاکیزہ نے یعنی کہ خواہش نے، خبیث چیزاں نے، وہ تو سنی کھانیاں. فرمایا ولا تتبعوا خطوات الشیطان، شیطان دی پیروی نہ کرو. شیطان دی پیروی یعنی شیطان دے نقش قدم دی پیروی نہ کرو. اس تو مراد ہے کہ شیطان تے چاہندا ہے کہ تسی خبیث چیزاں کھاؤ تاکہ وہ برے اثرات تہاڈے اخلاق تے پین، تہاڈی روح تے وہ برے اثرات پین، تسی روحانی طور تے پاکیزہ نہ رہو، اخلاقی طور تے پاکیزہ نہ رہو. یعنی جڑیاں چیزاں اسی کھانے نا یہ ساڈے تے اثرات ہوندے نے. اگر اسی خبیث چیزاں کھاؤں گے تو وہ مطابق پھر اثرات ہون گے، اور اگر اسی پاکیزہ چیزاں کھاؤں گے تو وہ مطابق اثرات ہون گے. شیطان چونکہ اللہ تعالیٰ نے ضد لا کے بیٹھے انسان دے بارے کہ میں نو لازمن دوزخ وچ لے جانا ہے، تو دوزخ وچ تاں ہی لے جا سکے گا نا، یعنی کہ وہ کوشش تاں ہی کامیاب ہو سکتی ہے اگر انسان اللہ کی نافرمانی کرے گا. تو اس واسطے پھر شیطان انسان نو جو چیز سکھاندا نا اللہ کی نافرمانی سکھاندا ہے، یعنی ایسی چیز سکھاندا ہے کہ جہدے نال انسان خدا تو دور ہوے، خدا کی نافرمانی ਨਹੀਂ ਕਰੇ, ਉਹ ਸਰਕਸ਼ੀ ਕਰੇ। ਖਾਣ ਪੀਣ ਦੇ ਮਾਮਲੇ 'ਚ ਜਿਹੜਾ ਅੱਲਾਹ ਤਾਲਾ ਨੇ ਬਾਕਾਇਦਾ ਸਾਨੂੰ ਦੱਸਿਆ ਕਿ ਨਹੀਂ ਇਹ ਹਲਾਲ ਹੈ ਇਹ ਹਰਾਮ ਹੈ। ਇਹ ਇਸ ਤਰ੍ਹਾਂ ਦੀ ਨਹੀਂ ਗੱਲ ਕਿ ਅੱਲਾਹ ਤਾਲਾ ਨੇ ਬਸ ਕਹਿਤਾ ਕਿ ਹਰਾ ਇਹ ਹਲਾਲ ਹੈ ਅਤੇ ਹਰਾਮ ਹੈ। ਬਾਕਾਇਦਾ ਉਹਦੀ ਹਕਮਤ ਹੈ, ਕੁਛ ਚੀਜ਼ਾਂ ਜਿਹੀਆਂ ਨੇ ਉਹ ਬਰਬਨਾਏ ਹਕਮਤ ਹਲਾਲ ਕਰਾਰ ਦਿੱਤੀਆਂ ਗਈਆਂ ਨੇ, ਔਰ ਕੁਛ ਚੀਜ਼ਾਂ ਬਰਬਨਾਏ ਹਕਮਤ ਹਰਾਮ ਕਰਾਰ ਦਿੱਤੀਆਂ ਗਈਆਂ ਨੇ। ਯਾਨੀ ਉਹਨਾਂ ਦੀ ਖਵਾਸਤ ਦੀ ਵਜ੍ਹਾ ਤੋਂ ਕਿ ਇਨਸਾਨ ਦੇ ਅਖਲਾਕ ਔਰ ਰੂਹ 'ਤੇ ਉਹਦੇ ਬੁਰੇ ਅਸਰਾਤ ਪੈਣਗੇ। ਸ਼ੈਤਾਨ ਚਾਹੁੰਦਾ ਕਿ ਬੁਰੇ ਅਸਰਾਤ ਪੈਣ ਤਾਂ ਕਿ ਇਨਸਾਨ ਦੀ ਇਨਸਾਨ ਰੂਹਾਨੀ ਇਤਬਾਰ ਨਾਲ ਪਲੀਦ ਹੋਵੇ ਔਰ ਅਖਲਾਕੀ ਇਤਬਾਰ ਨਾਲ ਵੀ ਨਾਪਾਕ ਹੋਵੇ, ਅਤੇ ਔਰ ਫਿਰ ਉਹ ਜਿਹੜਾ ਜ਼ਹਿਰ ਗੁਨਾਹ ਜ਼ਿਆਦਾ ਰਾਗਬ ਹੋਏਗਾ, ਨਿੱਕੀ ਉਹਦੇ ਦਿਲ ਨੂੰ ਨਹੀਂ ਪਸੰਦ ਆਏਗੀ, ਔਰ ਖੁਦਾ ਦੀ ਨਾਫਰਮਾਨੀ ਜਿਹੜੀ ਉਹ ਤਸੱਲੀ ਨਾ ਕਰਨ ਲੱਗ ਪਏਗਾ ਜਦੋਂ ਕਿ ਉਹ ਖਬੀਸ ਚੀਜ਼ਾਂ ਨੂੰ ਖਾਏ ਪੀਏਗਾ, ਔਰ ਇਸੇ ਤਰ੍ਹਾਂ ਦੂਸਰੀਆਂ ਖਰਾਬੀਆਂ ਵੀ ਆਪਣੇ ਅੰਦਰ ਪਾਲ ਲਏਗਾ ਨਾ, ਅਤੇ ਫਿਰ ਸ਼ੈਤਾਨ ਦਾ ਕੰਮ ਇਨਸਾਨ ਦੇ ਉੱਤੇ ਜਿਹੜਾ ਉਹ ਕੰਮ ਕਰ ਰਿਹਾ ਉਹ ਆਸਾਨ ਹੋ ਜਾਏਗਾ। ਅਤੇ ਉਹ ਚਾਹੁੰਦਾ ਹੈ ਕਿ ਇਨਸਾਨ ਜਿਹੜਾ ਨਾ ਉਹਦੇ ਨਕਸ਼ੇ ਕਦਮ 'ਤੇ ਚੱਲੇ ਔਰ ਨਾਪਾਕ ਚੀਜ਼ਾਂ ਖਾਏ। ਅੱਲਾਹ ਨੇ ਕਿਹਾ ਨਹੀਂ, ਤੁਸੀਂ ਸ਼ੈਤਾਨ ਦੇ ਨਕਸ਼ੇ ਕਦਮ ਦੀ ਪੈਰਵੀ ਨਾ ਕਰਨਾ। ਉਹ ਮੁਖਤਲਿਫ ਕਿਸਮ ਦੇ ਨਾ, ਯਾਨੀ ਸ਼ੈਤਾਨ ਕਿਸ ਤਰ੍ਹਾਂ ਇਹ ਗੱਲ ਪੈਦਾ ਕਰਦਾ ਕਿ ਵੀ ਤੁਸੀਂ ਹਲਾਲ ਚੀਜ਼ਾਂ ਨਾ ਖਾਓ, ਹਰਾਮ ਜਿਹੜੀਆਂ ਨੇ ਉਹਦੇ ਵਿੱਚ ਮੁਲਵਸ ਕਰਦਾ, ਮੁਸ਼ਰਕਾਨਾ ਤਹਮਾਤ ਪੈਦਾ ਕਰ ਦੇਗਾ। ਇਨਸਾਨ ਖਾਮ ਖਾ ਇਸ ਕਿਸੇ ਵਹਿਮ 'ਚ ਮੁਬਤਲਾ ਹੋ ਜਾਏਗਾ ਕਿ ਵੀ ਇਹ ਅਗਰ ਮੈਂ ਖਾਵਾਂਗਾ ਤਾਂ ਇਹ ਨੁਕਸਾਨ ਹੈ। ਉਹ ਵਹਿਮ ਜਿਹੜਾ ਉਹ ਸ਼ੈਤਾਨ ਬਾਕਾਇਦਾ ਪੈਦਾ ਕਰਦਾ, ਬਾਕਾਇਦਾ ਸਮਝਾਉਂਦਾ ਇਨਸਾਨ ਨੂੰ। ਯਾਨੀ ਹੁੰਦਾ ਨਾ ਉਹ ਵਸਵਸੇ ਦਿਲ 'ਚ ਵੀ ਆਉਂਦੇ ਨੇ ਕਿ ਲੋਕ ਕੌਮ ਨੇ ਕੌਮ ਨੂੰ ਲੈ ਕੇ ਚੱਲ ਰਹੇ ਹੁੰਦੇ ਨੇ, ਸ਼ੈਤਾਨ ਜਦੋਂ ਉਹਨਾਂ ਨੂੰ ਕਾਬੂ ਕਰ ਲੈਂਦਾ ਤਾਂ ਉਹਨਾਂ ਦੇ ਜ਼ਰੀਏ ਫਿਰ ਜਿਹੜੀ ਉਹਨਾਂ ਦੀ ਰਹਿਨੁਮਾਈ ਆ ਕੌਮ ਦੀ ਲੋਕਾਂ ਦੀ ਰਹਿਨੁਮਾਈ ਉਹਦੇ 'ਚ ਫਿਰ ਬਾਤਲ ਸ਼ਾਮਿਲ ਕਰ ਦਿੰਦਾ। ਯਾਨੀ ਕਿ ਉਹ ਲੋਕ ਤਾਂ ਆਪਣੇ ਵੱਲੋਂ ਕੌਮ ਦੀ ਰਹਿਨੁਮਾਈ ਕਰਨਾ ਚਾਹੁੰਦੇ ਨੇ, ਲੇਕਿਨ ਚੂੰਕਿ ਉਹ ਸ਼ੈਤਾਨ ਦੇ ਹੱਥੇ ਖੁਦ ਚੜ ਚੁੱਕੇ ਹੁੰਦੇ ਨੇ ਆਪਣੀ ਬਦਅਮਾਲੀਆਂ ਦੀ ਵਜ੍ਹਾ ਤੋਂ, ਅਤੇ ਲਿਆਦਾ ਫਿਰ ਉਹ ਸ਼ੈਤਾਨ ਉਹਨਾਂ ਨੂੰ ਸੁਝਾਉਂਦਾ ਕਿ ਤੁਸੀਂ ਇਹਨਾਂ ਨੂੰ ਇਸ ਚੀਜ਼ ਤੋਂ ਮਨਾ ਕਰ ਦਿਓ, ਇਸ ਚੀਜ਼ ਤੋਂ ਮਨਾ ਕਰ ਦਿਓ। ਹਲਾਲ ਜਾਨਵਰ ਜਿਹੜਾ ਉਹਨੂੰ ਉਹ ਹਰਾਮ ਕਰਾ ਦੇ ਦੇਗਾ ਕਿ ਨਹੀਂ ਨਹੀਂ ਇਹ ਹਰਾਮ ਹੈ, ਇਹਨੂੰ ਨਹੀਂ ਇਹਨੂੰ ਖਾਧਾ ਜਾ ਸਕਦਾ। ਇਸੇ ਤਰ੍ਹਾਂ ਬਾਅਦ ਹਰਾਮ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ 'ਤੇ ਹਲਾਲ ਕਰ ਦੇਗਾ। ਬੁੱਤਾਂ ਦੇ ਚੜ੍ਹਾਵੇ, ਯਾਨੀ ਕਿ ਤੁਸੀਂ ਇੱਕ ਅੱਲਾਹ ਦਾ ਪੈਦਾ ਕੀਤਾ ਹੋਇਆ ਜਾਨਵਰ ਜਿਹੜਾ ਨਾ ਉਹ ਗੈਰ ਅੱਲਾਹ ਦੇ ਨਾਂ 'ਤੇ ਜ਼ਬਾਹ ਕਰੋ, ਉਹਦੇ ਅਸਥਾਨ 'ਤੇ ਜਾਓ ਜਿੱਥੇ ਉਹਦਾ ਬੁੱਤ ਵਗੈਰਾ ਮੰਦਰ ਬਣਿਆ ਜਾਂ ਜੋ ਵੀ ਉਹਨਾਂ ਨੇ ਕੋਈ ਇਲਾਕਾ ਰੱਖਿਆ, ਇਬਾਦਤ ਗਾਹ ਬਣਾਈ ਉਸ ਬੁੱਤ ਦੀ ਇਬਾਦਤ ਗਾਹ, ਉੱਥੇ ਜਾ ਕੇ ਆਪਣਾ ਜਾਨਵਰ ਕੁਰਬਾਨ ਕਰੋ, ਉਹਦਾ ਖੂਨ ਜਿਹੜਾ ਉਹਨਾਂ ਦਾ ਤਰੀਕਾ ਸੀ ਕਿ ਬੁੱਤ ਦੇ ਸਾਰੇ ਜਿਹੜੀ ਬੋਡੀ ਉਹਦੇ 'ਤੇ ਮਲ ਦਿੰਦੇ ਹਨ, ਪੱਥਰ ਦਾ ਬੁੱਤ ਬਣਿਆ ਨਾ ਉਹਨੂੰ ਖੂਨ ਦੇ ਨਾਲ ਲਥੇੜ ਦਿੰਦੇ ਸਨ, ਅਤੇ ਕਹਿੰਦੇ ਹਨ ਕਿ ਇਹਦੇ ਨਾਲ ਜਿਹੜੇ ਬੁੱਤ ਨਾ ਇਹ ਖੁਸ਼ ਹੋਏਗਾ ਕਿ ਇਸ ਬੁੱਤ ਨੂੰ ਅਸੀਂ ਆਪਣਾ ਜਾਨਵਰ ਕੁਰਬਾਨ ਕਰਕੇ ਉਹਦੇ ਖੂਨ ਨਾਲ ਇਸ ਬੁੱਤ ਨੂੰ ਰੰਗੀਨ ਕਰਤਾ, ਇਹਦੀ ਫਿਰ ਰੂਹ ਜਿਹੜੀ ਉਹ ਸਾਡੀ ਮਦਦ ਕਰੇਗੀ, ਜਾਂ ਸਾਡੇ ਜੋ ਵੀ ਮੁਸ਼ਰਕਾਨਾ ਅਕਾਇਦ ਸਨ ਉਹਨਾਂ ਦੇ ਜਾਂ ਮੁਸ਼ਰਕਾਨਾ ਤਵਾਹਮਾਤ ਸਨ ਉਹਦੇ 'ਚ ਉਹ ਮੁਬਤਲਾ ਕਰੇਗਾ। ਜਦੋਂ ਸ਼ੈਤਾਨ ਮੁਬਤਲਾ ਕਰਦਾ ਤਾਂ ਇਨਸਾਨ ਫਿਰ ਜ਼ਾਹਿਰ ਹੈ ਕਿ ਉਹਦੇ ਨਤੀਜੇ 'ਚ ਹਲਾਲ ਓ ਹਰਾਮ ਦੇ ਮਾਮਲੇ 'ਚ ਵੀ ਸ਼ਿਰਕ ਕਰੇਗਾ। ਅਤੇ ਫਰਮਾਇਆ ਕਿ ਇਹ ਤੁਸੀਂ ਹਰਗਜ਼ ਪੈਰਵੀ ਨਾ ਕਰਨਾ ਸ਼ੈਤਾਨ ਦੇ ਨਕਸ਼ੇ ਕਦਮ ਦੀ, ਇਨਹੂ ਲਕੁਮ ਅਦੂ ਮੁਬੀਨ, ਉਹ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ। ਯਾਨੀ ਸ਼ੈਤਾਨ ਦੇ ਬਾਰੇ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਵੀ ਸ਼ੈਤਾਨ ਹੋ ਸਕਦਾ ਕਿਸੇ ਨਾਲ ਦੋਸਤੀ ਰੱਖਦਾ ਹੋਵੇ, ਕਿਸੇ ਨਾਲ ਦੁਸ਼ਮਣੀ ਰੱਖਦਾ ਹੋਵੇ, ਜਾਂ ਉਹਦੀ ਦੁਸ਼ਮਣੀ ਜਿਹੜੀ ਹੈ ਐਡੀ ਵਾਜ਼ੇ ਨਹੀਂ, ਉਹਦੀ ਬਾਅਦ ਗੱਲਾਂ ਤਾਂ ਬੜੀਆਂ ਹੀ ਅੱਛੀਆਂ ਨੇ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਉਹ ਨਿਰਾ ਦੁਸ਼ਮਣ ਹੈ, ਖਾਲਿਸ ਦੁਸ਼ਮਣ ਹੈ ਔਰ ਖੁੱਲ੍ਹਾ ਦੁਸ਼ਮਣ ਹੈ, ਓਪਨ। ਯਾਨੀ ਕਿ ਇਹ ਨਹੀਂ ਕਿ ਉਹਦੀ ਗੱਲ ਜਿਹੜੀ ਹੈ ਉਹ ਉਹਦੇ 'ਚ ਕੋਈ ਪਰਦੇ 'ਚ, ਵੈਸੇ ਤਾਂ ਇਨਸਾਨ ਕੋਲ ਜਦੋਂ ਆਉਂਦਾ ਨਾ ਜਦੋਂ ਉਹਨੂੰ ਕੋਈ ਕਿਸੇ ਵਹਿਮ 'ਚ ਮੁਬਤਲਾ ਕਰਦਾ, ਕਿਸੇ ਚੀਜ਼ ਮੁਬਤਲਾ ਕਰਦਾ, ਤਾਂ ਉਹ ਤਾਂ ਲੁਕ ਛੁਪ ਕੇ ਕਰਦਾ, ਉਹ ਤਾਂ ਉਹਨੂੰ ਕਹੇਗਾ ਕਿ ਤੇਰਾ ਫਾਇਦਾ ਇਹਦੇ ਵਿੱਚ ਹੈ, ਤੇਰੇ ਵਾਸਤੇ ਬਿਹਤਰ ਗੱਲ ਹੈ, ਇਹ ਦੱਸੇਗਾ। ਲੇਕਿਨ ਜਿਹੜਾ ਉਹ ਕਰ ਦੁਸ਼ਮਣੀ ਦੇ ਹੋਏਗਾ, ਅਲਬੱਤਾ ਸ਼ੈਤਾਨ ਦਾ ਵਜੂਦ, ਸ਼ੈਤਾਨ ਦੀ ਮਜਮੂਈ ਤਾਲੀਮ, ਸ਼ੈਤਾਨ ਦਾ ਜਿਹੜਾ ਦਾਅਵਾ ਜਿਹੜਾ ਸਾਨੂੰ ਕੁਰਾਨ ਮਜੀਦ ਅੱਲਾਹ ਤਾਲਾ ਨੇ ਦੱਸ ਦਿੱਤਾ, ਉਹ ਸਭ ਦੱਸ ਰਿਹਾ ਕਿ ਉਹ ਤੁਹਾਡਾ ਵਾਅਦੇ ਦੁਸ਼ਮਣ ਹੈ। ਉਹਦਾ ਪ੍ਰੋਗਰਾਮ ਹੈ ਕਿ ਤੁਹਾਨੂੰ ਦੋ ਦਸ ਲਿਜਾਣਾ ਉਹਨੇ, ਉਹਨੇ ਸਾਬਤ ਕਰਨਾ ਹੈ ਕਿ ਇਹ ਆਦਮ ਔਰ ਉਹਦੀ ਨਸਲ ਜਿਹਨੂੰ ਤੂੰ ਮੇਰੇ 'ਤੇ ਬਰਤਰੀ ਦਿੱਤੀ ਸੀ ਅੱਲਾਹ ਨੂੰ, ਯਾਨੀ ਉਹ ਕਹਿੰਦਾ ਕਿ ਯਾ ਅੱਲਾਹ ਤੂੰ ਜਿਹੜੀ ਇਹ ਬਰਤਰੀ ਦਿੱਤੀ ਹੈ ਆਦਮ ਨੂੰ ਔਰ ਇਹਦੀ ਨਸਲ ਨੂੰ ਮੇਰੇ 'ਤੇ, ਔਰ ਮੈਨੂੰ ਕਿਹਾ ਕਿ ਤੂੰ ਮੈਂ ਆਦਮ ਨੂੰ ਸਜਦਾ ਕਰਾਂ, ਇਹ ਤੇਰੀ ਜਿਹੜੀ ਗੱਲ ਇਹਨੂੰ ਮੈਂ ਗਲਤ ਸਾਬਤ ਕਰਨਾ। ਕਿਸ ਤਰ੍ਹਾਂ ਗਲਤ ਸਾਬਤ ਕਰਾਂਗਾ, ਇਹਨਾਂ ਸਾਰਿਆਂ ਨੂੰ ਜਹਨਵੇਂ 'ਚ ਲੈ ਜਾਵਾਂਗਾ। ਹਾਂ ਤੇਰੇ ਜਿਹੜੇ ਮੁਖਲਿਸ ਬੰਦੇ ਨੇ ਉਹ ਠੀਕ ਹੈ, ਉਹ ਮੇਰੀ ਗੱਲ ਨਹੀਂ ਮੰਨਣਗੇ, ਲੇਕਿਨ ਉਹ ਥੋੜ੍ਹੇ ਜਿਹੇ ਹੋਣਗੇ ਨਾ, ਜ਼ਿਆਦਾਤਰ ਨੂੰ ਮੈਂ ਲੈ ਜਾਵਾਂਗਾ। ਇਹ ਸ਼ੈਤਾਨ ਨੇ ਇੱਕ ਦਾਅਵਾ ਕੀਤਾ ਅਤੇ ਅੱਲਾਹ ਨੇ ਕਿਹਾ ਕਿ ਠੀਕ ਹੈ, ਤੂੰ ਕੋਸ਼ਿਸ਼ ਕਰ, ਹਰ ਤਰ੍ਹਾਂ ਦੀ ਕੋਸ਼ਿਸ਼ ਕਰ, ਜੋ ਤੂੰ ਕਰ ਸਕਣਾ ਜਿੰਨਾ ਭਟਕਾ ਸਕਣਾ ਭਟਕਾ, ਇਹ ਅਗਰ ਤੇਰੀ ਗੱਲ ਮੰਨਣਗੇ। ਯਾਨੀ ਕਿ ਅੱਲਾਹ ਤਾਲਾ ਵੀ ਉਹਨਾਂ 'ਤੇ ਇਨਸਾਨਾਂ ਦੀ ਮਦਦ ਕਰੇਗਾ, ਰਸੂਲਾਂ ਦੇ ਜ਼ਰੀਏ, ਆਪਣੀ ਕਿਤਾਬਾਂ ਦੇ ਜ਼ਰੀਏ, ਔਰ ਆਪਣੇ ਫਰਿਸ਼ਤੇ ਜਿਹੜੇ ਨੇ ਉਹਨਾਂ ਦੇ ਜ਼ਰੀਏ ਉਹਨਾਂ ਉਹਨਾਂ ਨੂੰ ਇਸ ਅੱਛੀ ਗੱਲ ਵੱਲ ਤਵੱਜੋ ਦਿਲਾਏਗਾ। ਲੇਕਿਨ ਜਿਹੜੇ ਇਨਸਾਨ ਫਿਰ ਵੀ ਸ਼ੈਤਾਨ ਦੀ ਗੱਲ ਹੀ ਮੰਨ ਲੈਣਗੇ, ਬਾਵਜੂਦ ਕਿ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਰੋਕ ਰਿਹਾ, ਉਹਨਾਂ ਦੀ ਫਿਤਰਤ ਰੋਕ ਰਹੀ ਹੈ, ਅੰਬੀਆ ਰੋਕ ਰਹੇ ਨੇ, ਅੱਲਾਹ ਦੀਆਂ ਉਤਾਰੀਆਂ ਆਸਮਾਨੀ ਕਿਤਾਬਾਂ ਰੋਕ ਰਹੀਆਂ ਨੇ, ਇਸ ਦੇ ਬਾਵਜੂਦ ਜਿਹੜੇ ਸ਼ੈਤਾਨ ਦੀ ਪੈਰਵੀ ਕਰਨਗੇ ਤਾਂ ਅੱਲਾਹ ਨੇ ਕਿਹਾ ਕਿ ਉਹਨਾਂ ਦੇ ਨਾਲ ਫਿਰ ਮੈਂ ਜਹੰਨਮ ਨੂੰ ਭਰ ਦਿਆਂਗਾ, ਜਿੰਨੇ ਬੰਦੇ ਵੀ ਹੋਣਗੇ ਸਾਰਿਆਂ ਨੂੰ ਜਹੰਨਮ 'ਚ ਮੈਂ ਸੁੱਟ ਦਿਆਂਗਾ। ਫਰਮਾਇਆ ਕਿ ਜਿਹੜਾ ਸ਼ੈਤਾਨ ਹੈ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ, ਅਤੇ ਲਿਆਦਾ ਤੁਸੀਂ ਇਹਦੀ ਹਰਗਿਜ਼ ਪੈਰਵੀ ਨਾ ਕਰਨਾ, ਤਾਂ ਤੁਸੀਂ ਜ਼ਮੀਨ 'ਚ ਜਿਹੜੀਆਂ ਪਾਕੀਦਾ ਚੀਜ਼ਾਂ ਨੇ ਨਾ ਤੁਹਾਡੇ ਵਾਸਤੇ ਉਹੀ ਖਾਣਾ, ਖਬਾਇਸ ਨਾ ਖਾਣਾ। ਇਨਮਾ ਯਾਮੁਰਕੁਮ ਬਿਸੂਇ ਵਲ ਫਾਹਿਸ਼ਾ, ਬੇਸ਼ੱਕ ਸ਼ੈਤਾਨ ਜਿਹੜਾ ਨਾ ਉਹ ਤੁਹਾਨੂੰ ਹੁਕਮ ਦਿੰਦਾ ਬੁਰਾਈ ਦਾ ਅਤੇ ਫਾਹਿਸ਼ੀ ਦਾ। ਯਾਨੀ ਸ਼ੈਤਾਨ ਜਿਹੜਾ ਨਾ ਉਹਦਾ ਤਾਂ ਕੰਮ ਹੀ ਇਹ ਵੇ, ਉਹ ਤਾਂ ਤੁਹਾਨੂੰ ਮਹਿਜ਼ ਹੁਕਮ ਦਿੰਦਾ ਬੁਰਾਈ ਕਿ ਬੁਰਾਈ ਕਰੋ, ਬੁਰਾਈ ਕਰੋ, ਬੁਰਾਈ ਕਰੋ, ਅਤੇ ਫਾਹਿਸ਼ੀ, ਫਾਹਿਸ਼ੀ ਤੁਹਾਡੇ 'ਚ ਪੈਦਾ ਕਰਦਾ, ਬੇਹਯਾਈ ਪੈਦਾ ਕਰਦਾ। ਫਾਹਿਸ਼ੀ ਤੁਮਰਾ ਜਿਨਸੀ ਬੇਹਯਾਈ ਹੈ, ਜਿਨਸੀ ਹਵਾਲੇ ਨਾਲ ਬੇਹਯਾਈ। ਜਿਸ ਤਰ੍ਹਾਂ ਕਿ ਬੇਹਯਾਈ ਦੇ ਲਫ਼ਜ਼ 'ਤੇ ਅਸੀਂ ਅਦਬ ਆਦਾਬ ਦੇ ਮਾਮਲੇ 'ਚ ਵੀ ਬੋਲਦੇ ਹਾਂ ਨਾ, ਇੱਕ ਆਦਮੀ ਜਿਹੜਾ ਅਗਰ ਗੁਸਤਾਖਾਨਾ ਰਵੱਈਆ ਇਖਤਿਆਰ ਕਰਦਾ ਆਪਣੇ ਬਜ਼ੁਰਗਾਂ ਨਾਲ, ਤਾਂ ਅਸੀਂ ਕਹਾਂਗੇ ਤੈਨੂੰ ਕੋਈ ਹਯਾ ਨਹੀਂ, ਤੂੰ ਵੱਡਿਆਂ ਦੇ ਨਾਲ ਕਿਸ ਤਰ੍ਹਾਂ ਬੋਲਣਾ। ਬੇਹਯਾਈ ਦਾ ਲਫ਼ਜ਼ ਇੱਥੇ ਵੀ ਇਸਤੇਮਾਲ ਹੁੰਦਾ, ਲੇਕਿਨ ਜਿਹੜਾ ਫਾਹਿਸ਼ਾ ਵੇ ਇਹਦੇ 'ਚ ਬੇਹਯਾਈ ਦਾ ਲਫ਼ਜ਼ ਜਿਨਸੀ ਇਤਬਾਰ, ਇਹਦੇ 'ਚ ਇਹਦਾ ਜਿਹੜਾ ਮਨ ਹੈ ਫਾਹਿਸ਼ਾ ਦਾ, ਉਹਦੇ 'ਚ ਬੇਹਯਾਈ ਦਾ ਲਫ਼ਜ਼ ਜਿਨਸੀ ਅਵਾਰਗੀ ਔਰ ਜਿਨਸੀ ਬੇਹਯਾਈ ਦੇ ਹਵਾਲੇ ਨਾਲ ਇਸਤੇਮਾਲ ਹੁੰਦਾ। ਫਰਮਾਇਆ ਕਿ ਸ਼ੈਤਾਨ ਤਾਂ ਤੁਹਾਨੂੰ ਬੁਰਾਈ ਔਰ ਫਾਹਿਸ਼ੀ ਦਾ ਹੁਕਮ ਦਿੰਦਾ ਕਿ ਬਈ ਤੁਸੀਂ ਬੁਰਾਈ ਕਰੋ ਔਰ ਫਾਹਿਸ਼ੀ ਕਰੋ। ਵਾਨ ਤਕੂਲੂ ਅਲੱਲਾਹ ਮਾਲਾ ਤਾਲਾਮੂਨ, ਔਰ ਇਸ ਗੱਲ ਦਾ ਹੁਕਮ ਦਿੰਦਾ ਕਿ ਤੁਸੀਂ ਅੱਲਾਹ 'ਤੇ ਉਹ ਗੱਲ ਕਹੋ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ। ਯਾਨੀ ਕਿ ਇਹ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿਸੇ ਦੇ ਬਾਰੇ ਉਹ ਗੱਲ ਕਿ ਜਿਹਦਾ ਸਾਨੂੰ ਪਤਾ ਹੀ ਨਹੀਂ। ਯਾਨੀ ਇਸ ਤਰ੍ਹਾਂ ਕਹਿ ਸਕਦੇ ਕਿ ਕੋਲੋਂ ਘੜ ਕੇ, ਯਾਨੀ ਕਿ ਯਾਦ ਪਤਾ ਹੁੰਦਾ ਨਾ ਕਿ ਵੀ ਫਲਾਂ ਦੇ ਬਾਰੇ ਇਹ ਗੱਲ ਹੈ, ਫਿਰ ਤਾਂ ਅਗਰ ਅਸੀਂ ਕਹਾਂਗੇ ਤਾਂ ਜੋ ਸੱਚ ਉਹ ਬਿਆਨ ਕਰਾਂਗੇ। ਅਤੇ ਫਰਮਾਇਆ ਕਿ ਅੱਲਾਹ ਦੇ ਬਾਰੇ ਉਹ ਗੱਲ ਕਹੋ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ, ਯਾਨੀ ਕੋਲੋਂ ਘੜ ਕੇ ਕਹੋ। ਅੱਲਾਹ ਨੇ ਨਾ ਖੁਦ ਦੱਸਿਆ, ਨਾ ਉਹਦੇ ਅੰਬੀਆ ਨੇ ਕੋਈ ਉਤਾਰੀ ਇਹ ਗੱਲ ਇਹੋ ਜਿਹੀ, ਨਾ ਕੋਈ ਦਲੀਲ ਉਹਦੀ ਮੌਜੂਦ ਹੈ, ਕਦੀ ਅਕਲ 'ਚ ਮੌਜੂਦ ਹੈ, ਫਿਤਰਤ 'ਚ ਮੌਜੂਦ ਹੈ, ਕਤਨ ਕੋਈ ਮੌਜੂਦ ਨਹੀਂ। ਅਤੇ ਫਿਰ ਅੱਲਾਹ ਦੇ ਬਾਰੇ ਤੁਸੀਂ ਐਸੀ ਗੱਲ ਕਰ ਰਹੇ ਹੋ ਜਿਹਨੂੰ ਤੁਸੀਂ ਜਾਣਦੇ ਨਹੀਂ, ਯਾਨੀ ਕਿ ਤੁਸੀਂ ਖੁਦ ਘੜ ਕੇ ਕਹਿ ਰਹੇ ਹੋ। ਸ਼ੈਤਾਨ ਤਿੰਨ ਚੀਜ਼ਾਂ ਕਹਿੰਦਾ, ਬੁਰਾਈ ਔਰ ਫਹਾਸ਼ੀ ਔਰ ਅੱਲਾਹ ਦੇ ਬਾਰੇ ਐਸੇ ਐਸੇ ਅਕਾਇਦ ਕਰਨਾ, ਐਸੀ ਐਸੀਆਂ ਗੱਲਾਂ ਕਰਨਾ ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ। ਇਹ ਜਿਹੜੀਆਂ ਨੇ ਨਾ ਕਿ ਅੱਲਾਹ ਦੇ ਬਾਰੇ ਐਸੀਆਂ ਗੱਲਾਂ ਕਰਨੀਆਂ, ਇੱਕ ਹੀ ਨੇ ਕਿ ਕਾਇਨਾਤ ਦੇ ਮਾਮਲਾ ਸਾਰੇ ਖੁਦਾ ਚਲਾ ਰਿਹਾ, ਤਦਬੀਰੇ ਅਮੂਰ ਜਿਹੜੇ ਕਰ ਰਿਹਾ ਅੱਲਾਹ ਤਾਲਾ ਕਰ ਰਿਹਾ। ਤਦਬੀਰੇ ਅਮੂਰ ਤੋਂ ਮੁਰਾਦ ਹੈ ਕਿ ਜਿੰਨੇ ਕੰਮ ਹੋ ਰਹੇ ਨੇ ਨਾ ਉਹਨਾਂ ਦੀ ਤਦਬੀਰ ਕੌਣ ਕਰ ਰਿਹਾ? ਅੱਲਾਹ ਤਾਲਾ ਕਰ ਰਿਹਾ, ਉਹਦੇ ਇਲਾਵਾ ਕੋਈ ਨਹੀਂ ਕਰ ਰਿਹਾ। ਸਾਰੇ ਪ੍ਰੋਗਰਾਮ ਅੱਲਾਹ ਲਵਾਉਂਦੇ ਨੇ, ਇਹ ਨਹੀਂ ਗੱਲ ਕਿ ਅੱਲਾਹ ਦੇ ਇਲਾਵਾ ਵੀ ਕੋਈ ਕਰਦਾ ਨਹੀਂ। ਸਿਰਫ ਇੱਕ ਖੁਦਾ ਹੈ ਜਿਹੜਾ ਕਾਇਨਾਤ ਨੂੰ ਚਲਾ ਰਿਹਾ, ਇਹਦੇ ਅੰਦਰ ਹੋਣ ਵਾਲੇ ਮਾਮਲਾਤ ਨੂੰ ਚਲਾ ਰਿਹਾ, ਇਨਸਾਨ ਦੀ ਜਿਹੜੀ ਕਿਸਮਤ ਹੈ ਉਹਦੇ ਜੋ ਕੁਛ ਆਉਣੇ ਨੇ ਮਾਮਲਾਤ, ਹਵਾਦਸ ਵਾਕਿਆਤ, ਸਭ ਉਹਨਾਂ ਨੂੰ ਅੱਲਾਹ ਤਾਲਾ ਡਾਇਰੈਕਟ ਕੰਟਰੋਲ ਕਰ ਰਿਹਾ। ਔਰ ਜਿਹੜਾ ਹਲਾਲ ਓ ਹਰਾਮ ਦਾ ਮਾਮਲਾ ਹੈ, ਜਿਹੜਾ ਦੱਸਿਆ ਗਿਆ ਕਿ ਵੀ ਇਹ ਚੀਜ਼ਾਂ ਹਲਾਲ ਨੇ, ਇਹ ਹਰਾਮ ਨੇ, ਇਹ ਵੀ ਸਿਰਫ ਅੱਲਾਹ ਦੇ ਹੁਕਮ ਨਾਲ ਹਲਾਲ ਨੇ ਔਰ ਅੱਲਾਹ ਦੇ ਹੁਕਮ ਨਾਲ ਹਰਾਮ ਨੇ, ਕੋਈ ਇਹਦੇ 'ਚ ਸ਼ਾਮਿਲ ਨਹੀਂ। ਲੇਕਿਨ ਅਗਰ ਕੋਈ ਇਨਸਾਨ ਕਰਦਾ ਇਸ ਤਰ੍ਹਾਂ ਕਿ ਉਹ ਤਦਬੀਰੇ ਅਮੂਰ 'ਚ ਕਿਸੇ ਹੋਰ ਨੂੰ ਵੀ ਮੰਨਦਾ, ਤਾਂ ਇਹਨੂੰ ਫਿਰ ਸ਼ਿਰਕ ਕਵਾਂਗੇ। ਇਸੇ ਤਰ੍ਹਾਂ ਹਿੱਲਤ ਓ ਹੁਰਮਤ, ਯਾਨੀ ਹਲਾਲ ਕਰਾਰ ਦੇਣਾ ਔਰ ਹਰਾਮ ਕਰਾਰ ਦੇਣਾ, ਇਹਦਾ ਇਖਤਿਆਰ ਅਗਰ ਕੋਈ ਇਨਸਾਨ ਅੱਲਾਹ ਦੇ ਇਲਾਵਾ ਕਿਸੇ ਹੋਰ ਨੂੰ ਵੀ ਦੇ ਦਿੰਦਾ, ਕਿਸੇ ਹੋਰ ਕੋਲੋਂ ਵੀ ਪੁੱਛਣ ਲੱਗ ਪੈਂਦਾ ਕਿ ਬਈ ਮੈਂ ਇਹ ਜਿਹੜੀ ਚੀਜ਼ ਹੈ ਹਲਾਲ ਹੈ ਕਿ ਹਰਾਮ ਹੈ, ਅੱਲਾਹ ਤਾਲਾ ਜਿਹੜੀਆਂ ਦੱਸੀਆਂ ਨੇ ਉਹ ਤਾਂ ਵੱਖਰੀਆਂ ਨੇ, ਲੇਕਿਨ ਤੁਸੀਂ ਦੱਸੋ ਜੀ ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ ਵੇ। ਅਤੇ ਜ਼ਾਹਿਰ ਹੈ ਕਿ ਉਹ ਵੀ ਖੁਦਾਈ ਅਮੂਰ 'ਚ, ਖੁਦਾਈ ਇਖਤਿਆਰਾਤ 'ਚ ਸ਼ਾਮਿਲ ਕਰ ਰਿਹਾ ਇਸ ਬੰਦੇ ਨੂੰ ਜਿਹਨੂੰ ਹਿੱਲਤ ਓ ਹੁਰਮਤ ਦੇ ਇਖਤਿਆਰਾਤ ਦੇ ਰਿਹਾ, ਇਹ ਵੀ ਸ਼ਿਰਕ ਹੈ। ਅਤੇ ਫਰਮਾਇਆ ਕਿ ਅੰਤਕੂਰੂ ਅੱਲਾਹ ਮਾਲਾ ਤਾਲਾ ਮੁੰਦਾ, ਇਸ ਤੋਂ ਮੁਰਾਦ ਵੇ ਕਿ ਤੁਸੀਂ ਮੁਸ਼ਰਕਾਨਾ ਗੱਲਾਂ ਜਿਹੜੀਆਂ ਨੇ ਉਹ ਕਰੋ। ਇਸ ਤੋਂ ਸ਼ੈਤਾਨ ਇਹ ਕਹਿੰਦਾ ਤੁਹਾਨੂੰ ਕਿ ਤੁਸੀਂ ਇਹ ਕਰੋ, ਅਤੇ ਅੱਲਾਹ ਤਾਲਾ ਕਹਿੰਦਾ ਕਿ ਬਚੋ। ਜਿਹੜਾ ਇਸ ਤੋਂ ਪਹਿਲਾਂ ਕਿਹਾ ਗਿਆ ਕਿ ਇਨਮਾ ਯਾਮੁਰਕੁਮ ਬਿਸੂ, ਯਾਨੀ ਅੱਲਾਹ ਸ਼ੈਤਾਨ ਜਿਹੜਾ ਤੁਹਾਨੂੰ ਬੁਰਾਈ ਦਾ ਹੁਕਮ ਦਿੰਦਾ, ਉਹ ਤਾਂ ਬਸ ਤੁਹਾਨੂੰ ਬੁਰਾਈ ਦਾ ਹੁਕਮ ਦਿੰਦਾ। ਬੁਰਾਈ ਤੋਂ ਕੀ ਮੁਰਾਦ ਹੈ? ਹਰ ਕਿਸਮ ਦੀ ਬਦੀ ਜਿਹੜੀ ਹੈ ਉਹ ਬੁਰਾਈ 'ਚ ਆਉਂਦੀ ਹੈ। ਯਾਨੀ ਉਸ ਨੂੰ ਧੋਖਾ ਦੇਣਾ, ਚੋਰੀ ਕਰਨਾ, ਡਾਕਾ ਕਰਨਾ, ਕਤਲ ਕਰ ਦੇਣਾ, ਸ਼ਰਾਬ ਨੋਸ਼ੀ, ਰਿਸ਼ਵਤ ਦੇਣਾ, ਹੋਰ ਕੋਈ ਸੂਦ ਖਾਣਾ, ਇਹ ਸਭ ਬੁਰਾਈਆਂ ਨੇ। ਇਹ ਇਹਨੂੰ ਜਿਹਨਾਂ ਕੁਰਾਨ ਮਜੀਦ ਸੂਦ ਦੇ ਲਫ਼ਜ਼ ਨਾਲ ਬਿਆਨ ਕਰਦਾ ਕਿ ਸ਼ੈਤਾਨ ਤੁਹਾਨੂੰ ਕਹੇਗਾ ਕਿ ਤੁਸੀਂ ਸੂ ਕਰੋ, ਯਾਨੀ ਬੁਰਾਈਆਂ ਕਰੋ, ਜਿਹੜੇ ਕੰਮ ਬੁਰੇ ਅਮਾਲ ਨੇ ਉਹ ਕਰੋ। ਤੋ ਬੁਰੇ ਅਮਾਲ ਜਿਸ ਤਰ੍ਹਾਂ ਬਦੀ, ਧੋਖਾ, ਚੋਰੀ, ਸ਼ਰਾਬ, ਡਾਕਾ, ਕਤਲ ਵਗੈਰਾ, ਇਹਦੇ ਪਾਸੇ ਤੁਹਾਨੂੰ ਲਾਏਗਾ ਕਿ ਇਹ ਤੁਸੀਂ ਕਰੋ। ਜਦੋਂ ਉਹ ਲਾਂਦੇ ਨਾ ਤਾਂ ਲਾਂਦਾ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨਾਲ? ਇਸ ਤਰ੍ਹਾਂ ਲਾਂਦਾ ਕਿ ਇਨਸਾਨੀ ਜਜ਼ਬਾਤ ਨੂੰ ਉਭਾਰਦਾ, ਉਹਨੂੰ ਕਹਿੰਦਾ ਕਿ ਤੇਰਾ ਫਾਇਦਾ ਇਹਦੇ ਵਿੱਚ ਹੈ, ਔਰ ਉਹਨੂੰ ਇਨਸਾਨ ਨੂੰ ਕੋਈ ਮੁਫਾਦ ਉਹਦਾ ਦਿਖਾਉਂਦਾ। ਇਹ ਅੱਲਾਹ ਤਾਲਾ ਦਾ ਮਾਮਲਾ ਹੈ ਕਿ ਅੱਲਾਹ ਤਾਲਾ ਨੇ ਬਦੀ ਦੇ ਵਿੱਚ ਨਾ ਲਜ਼ਤ ਵੀ ਰੱਖੀ ਹੈ ਔਰ ਮੁਫਾਦਾਤ ਵੀ ਬਾਦਕਤ ਉਹਦੇ 'ਚ ਹੁੰਦੇ ਨੇ। ਯਾਨੀ ਚੋਰੀ ਕਿਉਂ ਇਨਸਾਨ ਕਰਦਾ? ਇਹ ਸਾਥੀ ਕੋ ਦੇਖਦਾ ਕਿ ਵੀ ਉਹ ਫਲਾਂ ਜਗ੍ਹਾ 'ਤੇ ਮਾਲ ਪਿਆ ਉਹ ਹੈ ਤਾਂ ਕਿਸੇ ਦੀ ਮਿਲਕੀਅਤ ਹੈ, ਲੇਕਿਨ ਅਗਰ ਮੈਂ ਜਾ ਕੇ ਉਹ ਚੋਰੀ ਕਰ ਲਵਾਂ ਤਾਂ ਇੰਨੀ ਜ਼ਿਆਦਾ ਦੌਲਤ ਮੇਰੇ ਕੋਲ ਆ ਜਾਏਗੀ, 1 ਲੱਖ 2 ਲੱਖ 10 ਲੱਖ ਰੁਪਇਆ ਮੇਰੇ ਕੋਲ ਆ ਜਾਏਗਾ, ਔਰ ਕਿੱਡੀ ਜਲਦੀ ਮੈਨੂੰ ਫਾਇਦਾ ਹੋ ਜਾਏਗਾ। ਇਹ ਫਾਇਦੇ ਦੀ ਵਜ੍ਹਾ ਤੋਂ ਕਰਦਾ ਤਾਂ ਸ਼ੈਤਾਨ ਉਹਨੂੰ ਕਹਿੰਦੇ ਹਾਂ ਹਾਂ ਕਰ ਲੈ ਇਸ ਤਰ੍ਹਾਂ। ਇਨਸਾਨ ਦਾ ਜ਼ਮੀਰ ਉਹਨੂੰ ਰੋਕਦਾ, ਹਰ ਦੁਨੀਆ ਦਾ ਹਰ ਬੰਦਾ ਜਿਹੜਾ ਨਾ ਉਹਨੂੰ ਅੱਲਾ ਨੇ ਜ਼ਮੀਰ ਦਿੱਤਾ, ਜ਼ਮੀਰ ਉਹਨੂੰ ਰੋਕਦਾ। ਜਿਹੜੀ ਸ਼ਰੀਅਤ ਉਹ ਜਾਣ ਰਿਹਾ ਹੁੰਦਾ ਕਿ ਵੀ ਆਸਮਾਨੀ ਕਿਤਾਬ ਜਾਂ ਹੁਕਮ ਆਇਆ ਕਿ ਚੋਰੀ ਮਨ ਹੈ, ਉਹਨੂੰ ਵੀ ਉਹ ਜਾਣਦਾ, ਅਤੇ ਲੇਕਿਨ ਇਸ ਦੇ ਬਾਵਜੂਦ ਉਹ ਕਹਿੰਦਾ ਕਿ ਅੱਲਾ ਮਾਫ਼ ਕਰ ਦੇਗਾ, ਆਪਣੇ ਕੋਲੋਂ ਗੱਲ ਕਰ ਲੈਂਦੇ ਕਿ ਅੱਲਾ ਤਾਲਾ ਮਾਫ਼ ਕਰੇਗਾ, ਲੇਕਿਨ ਉਹ ਤਾਂ ਉਹਨਾਂ ਨੂੰ ਮਾਫ਼ ਕਰੇਗਾ ਨਾ ਜਿਹੜਾ ਬੁਰਾਈਆਂ ਨਹੀਂ ਕਰਨ ਵਾਲੇ ਜਾਂ ਬੁਰਾਈਆਂ ਤੋਂ ਤੌਬਾ ਕਰਨ ਵਾਲੇ ਨੇ। ਇਹ ਤਾਂ ਇਸ ਲਈ ਬੁਰਾਈ ਕਰ ਰਿਹਾ ਔਰ ਬੁਰਾਈ ਕਰਦਿਆਂ ਕਹਿ ਰਿਹਾ ਕਿ ਅੱਲਾ ਮਾਫ਼ ਕਰ ਦੇਗਾ, ਇਹ ਤਾਂ ਅੱਲਾ ਦੀ ਮਰਜ਼ੀ ਹੈ, ਸ਼ਾਇਦ ਅੱਲਾ ਨੂੰ ਮੌਕਾ ਦੇਵੇ ਕਿ ਨਾ ਦੇਵੇ। ਮਤਲਬ ਸ਼ੈਤਾਨ ਐਸੀ ਪੱਟੀ ਪੜਾਏਗਾ ਕਿ ਇਨਸਾਨ ਜਿਹੜਾ ਬੁਰਾਈ ਇਖਤਿਆਰ ਕਰੇਗਾ, ਇਸ ਤਰ੍ਹਾਂ ਧੋਖਾ ਦੇਗਾ। ਜਿਸ ਤਰ੍ਹਾਂ ਅਸੀਂ ਕਾਰੋਬਾਰ 'ਚ ਦੇਖਦੇ ਹਾਂ ਕਿ ਕਾਰੋਬਾਰ 'ਚ ਜਗ੍ਹਾ ਜਗ੍ਹਾ 'ਤੇ ਧੋਖਾ ਪਾਇਆ ਜਾਂਦਾ ਔਰ ਇਨਸਾਨ ਕਹਿੰਦਾ ਕਿ ਇਹ ਤਾਂ ਕਾਰੋਬਾਰ ਦਾ ਹਿੱਸਾ ਹੈ, ਇਹ ਧੋਖਾ ਨਾ ਦਿਆਂਗੇ ਤਾਂ ਕਮਾਈ ਨਹੀਂ ਹੋ ਸਕਦੀ। ਇਹ ਜਿਹੜੀ ਇਹ ਗੱਲ ਕਿੱਥੋਂ ਆਈ ਹੈ, ਇਹ ਸ਼ੈਤਾਨ ਨੇ ਫੂਕੀ ਹੋਈ ਗੱਲ ਹੈ ਇਨਸਾਨਾਂ ਦੇ ਦਿਲਾਂ ਦੇ ਵਿੱਚ, ਜਿਹੜੀ ਨਾ ਵਸਵਸੇ ਪਾ ਦਿੱਤੇ ਨੇ ਕਿ ਨਹੀਂ ਇਹ ਹੋ ਹੀ ਨਹੀਂ ਸਕਦਾ ਸੱਚੀ। ਅਗਰ ਸੱਚ ਔਰ ਕਾਰੋਬਾਰ ਇਕੱਠੇ ਚੱਲ ਹੀ ਨਹੀਂ ਸਕਦੇ, ਅਗਰ ਕਾਰੋਬਾਰ ਕਰਨਾ ਤਾਂ ਤੁਹਾਨੂੰ ਧੋਖਾ ਲਾਦਮਨ ਕਰਨਾ ਪਏਗਾ। ਇਹ ਗੱਲਾਂ ਜਿਹੜੀਆਂ ਸ਼ੈਤਾਨ ਦੀਆਂ ਪੜ੍ਹਾਈਆਂ ਨੇ, ਜਾਂ ਇੰਝ ਕਹਿ ਲਓ ਕਿ ਪੱਟੀ ਜਿਹੜੀ ਇਹ ਸ਼ੈਤਾਨ ਨੇ ਪੜ੍ਹਾਈ ਹੈ ਤਾਂ ਕਿ ਇਨਸਾਨ ਫਿਰ ਤਸੱਲੀ ਨਾਲ ਧੋਖਾ ਦੇਵੇ, ਤਸੱਲੀ ਨਾਲ ਬਦੀ ਕਰੇ, ਤਸੱਲੀ ਨਾਲ ਚੋਰੀ ਕਰੇ ਔਰ ਨਤੀਜਾ ਦਿਨ ਫਿਰ ਦੁੱਧ ਖੇ ਜਾਣ। ਇਸੇ ਤਰ੍ਹਾਂ ਜਿਹੜਾ ਕਿਹਾ ਗਿਆ ਕਿ ਵਲਫਾਸ਼ਾ ਹੈ, ਯਾਨੀ ਕਿ ਉਹ ਤੁਹਾਨੂੰ ਹੁਕਮ ਦਿੰਦਾ ਬੁਰਾਈ ਦਾ ਔਰ ਫਹਾਸ਼ੀ ਦਾ। ਫਹਾਸ਼ੀ ਜਿਹੜੀ ਹੈ ਇਹਦੀਆਂ 2 ਕਿਸਮਾਂ ਨੇ, ਇੱਕ ਫਾਸ਼ੀ ਅਤੇ ਖੁੱਲ੍ਹੀ ਫਾਸ਼ੀ। ਕੁਰਾਨ ਮਜੀਦ ਨੇ ਉਹਦਾ ਵੀ ਜ਼ਿਕਰ ਕੀਤਾ ਦੂਸਰੀਆਂ ਆਯਾਤ 'ਚ, ਫਰਮਾਇਆ ਕਿ ਜਿਹੜਾ ਫਾਸ਼ੀ ਦਾ ਜ਼ਾਹਿਰੀ ਪਹਿਲੂ ਹੈ ਉਹਦੇ ਤੋਂ ਹੀ ਬਚੋ, ਇਸ ਤੋਂ ਮਰਦ ਜ਼ਨਾ ਹੈ, ਜਾਂ ਫਿਰ ਇਹਦੇ ਇਲਾਵਾ ਲਵਾਤਤ ਵੀ ਦੇ ਤਹਿਤ ਆਉਂਦੀ ਹੈ, ਯਾਨੀ ਕਿ ਇਨਸਾਨ ਮਰਦਾਂ ਦਾ ਆਪਸ 'ਚ ਬਦਫੇਲੀ ਕਰਨਾ ਜਾਂ ਔਰਤਾਂ ਦਾ ਆਪਸ 'ਚ ਬਦਫੇਲੀ ਕਰਨਾ, ਬੁਰੇ ਕੰਮ ਕਰਨਾ, ਇਹ ਵੀ ਇਹਦੇ ਤਹਿਤ ਹੀ ਆਉਂਦੇ ਨੇ। ਔਰ ਜ਼ਨਾ ਜਿਹੜਾ ਮਰਦੋ ਔਰਤ ਜਿਹੜੇ ਕਰਦੇ ਨੇ ਇਹ ਵੀ ਇਹਦੇ ਤਹਿਤ ਹੀ ਆਉਂਦਾ। ਇਹ ਤਾਂ ਵੀ ਖੁੱਲ੍ਹੀ ਬੇਹਯਾਈ, ਖੁੱਲ੍ਹੀ ਫਹਾਸ਼ੀ ਇਹ ਹੋਏਗੀ। ਔਰ ਇਹਦੇ ਇਲਾਵਾ ਜਿਹੜਾ ਕੁਰਾਨ ਨੇ ਕਿਹਾ ਕਿ ਇਹਦੇ ਬਾਤਨੀ ਪਹਿਲੂ ਤੋਂ ਹੀ ਪੁੱਛੋ, ਬਾਤਨੀ ਪਹਿਲੂ ਕੀ ਹੈ ਕਿ ਆਪਣੇ ਜ਼ਿਹਨ ਨੂੰ ਤੁਸੀਂ ਇਹ ਇਸ ਬੇਹਾਈ ਦੇ ਹਵਾਲੇ ਨਾਲ ਪਾਲੋ, ਇਹ ਆਪਣੇ ਜ਼ਿਹਨ ਨੂੰ ਤੁਸੀਂ ਇਸ ਤਰ੍ਹਾਂ ਡਿਵੈਲਪ ਕਰੋ, ਤੁਹਾਡੀ ਜ਼ੁਬਾਨ 'ਚ ਐਸੇ ਅਲਫਾਜ਼ ਹੋਣ, ਐਸੀ ਜ਼ੁਬਾਨ ਬੋਲੋ ਕਿ ਜਿਹਦੇ 'ਚ ਫਾਸ਼ੀ ਦੇ ਕਲਿਮਾਤ ਹੋਣ, ਔਰ ਦਿਲ 'ਚ ਐਸੇ ਖਿਆਲਾਤ ਪਾਲੋ, ਸੋਚ ਇਸ ਤਰ੍ਹਾਂ ਦੀ ਬਣਾਓ, ਜਿਹੜੇ ਤੁਸੀਂ ਸੋਚ ਬਣਾਓਗੇ, ਖਿਆਲਾਤ ਪਾਲੋਗੇ ਔਰ ਇਸ ਤਰ੍ਹਾਂ ਆਪਣਾ ਜਿਹੜਾ ਇਸ ਆਪਣੀ ਨਿਗਾਹ ਨੂੰ ਨਾਪਾਕ ਕਰੋਗੇ, ਪਾਕੀਜ਼ਾ ਨਿਗਾਹ ਨਹੀਂ ਰੱਖੋਗੇ, ਇਹ ਫਿਰ ਬਾਤਨੀ ਫਹਾਸ਼ੀ ਹੈ ਕਿ ਜਿਹੜੀ ਤੁਸੀਂ ਆਪਣੇ ਬਾਤਨੇ 'ਚ ਪਾਲੀ ਹੈ ਉਹ ਤੁਹਾਡੀ ਅੱਖ ਦੇ ਜ਼ਰੀਏ ਵੀ ਜ਼ਾਹਿਰ ਹੋ ਜਾਂਦੀ ਹੈ, ਯਾਨੀ ਕਿ ਨਜ਼ਰ ਜਿਹੜੀ ਹੈ ਉਹਦੀ ਹਿਫਾਜ਼ਤ ਨਹੀਂ, ਬਲਕਿ ਉਹਨੂੰ ਗੈਰ ਮਹਿਫੂਜ਼ ਤਰੀਕੇ ਨਾਲ ਇਖਤਿਆਰ ਕਰਨਾ, ਜਿੱਥੇ ਮਨ੍ਹਾ ਕੀਤਾ ਗਿਆ ਕਿ ਤੁਸੀਂ ਇੱਧਰ ਨਹੀਂ ਦੇਖਣਾ ਉੱਧਰ ਦੇਖਣਾ, ਔਰ ਆਪਣੇ ਦਿਲ 'ਚ ਜਿਨਸੀ ਔਰ ਬੁਰੇ ਖਿਆਲਾਤ ਉਹਨਾਂ ਅਫਰਾਦ ਵਾਸਤੇ ਆਪਣੇ ਦਿਲ 'ਚ ਪੈਦਾ ਕਰਨਾ ਜਿਨ੍ਹਾਂ ਵਾਸਤੇ ਮਨ੍ਹਾ ਨੇ। ਅੱਲਾਹ ਤਾਲਾ ਨੇ ਮੀਆਂ ਬੀਵੀ ਜਿਹੜੇ ਨੇ ਉਹਨਾਂ ਦੇ ਜਿਨਸੀ ਤਾਲਕ ਨੂੰ ਜਾਇਜ਼ ਕਰਾਰ ਦਿੱਤਾ ਹੈ ਕਿ ਇਹ ਜਾਇਜ਼ ਹੈ, ਇੱਕ ਦੂਜੇ ਤੋਂ ਅਗਰ ਜਿਨਸੀ ਇਤਬਾਰ ਨਾਲ ਫਾਇਦਾ ਉਠਾਉਂਦੇ ਨੇ, ਹਜ਼ ਉਠਾਉਂਦੇ ਨੇ, ਲੁਤਫ ਉਠਾਉਂਦੇ ਨੇ, ਤਾਂ ਬਿਲਕੁਲ ਜਾਇਜ਼ ਹੈ। ਲੇਕਿਨ ਅਗਰ ਇੱਕ ਮਰਦ ਕਿਸੇ ਹੋਰ ਔਰਤ ਤੋਂ, ਜਿਹੜੀ ਉਹਦੀ ਬੀਵੀ ਨਹੀਂ ਕੋਈ ਵੀ ਹੋਰ ਔਰਤ ਹੈ, ਉਸ ਤੋਂ ਜਿਨਸੀ ਹੱਜ਼ ਉਠਾਉਂਦਾ, ਉਸ ਤੋਂ ਲਜ਼ਤ ਹਾਸਲ ਕਰਦਾ, ਤਾਂ ਇਹ ਚੀਜ਼ ਜਿਹੜੀ ਹੈ ਇਹ ਉਹਦੇ ਵਾਸਤੇ ਇੱਕ ਬੁਰਾਈ ਹੈ। ਯਾਨੀ ਕਿ ਬਜ਼ਾਹਿਰ ਤਾਂ ਅਮਲ ਉਹੀ ਕਰ ਰਿਹਾ ਕਿ ਜਿਸ ਤਰ੍ਹਾਂ ਆਪਣੀ ਬੀਵੀ ਵਾਸਤੇ ਕਰੇਗਾ, ਮਤਲਬ ਉਹਨੂੰ ਦੇਖ ਰਿਹਾ, ਉਹਦੇ ਹੁਸਨ ਤੋਂ ਆਪਣੇ ਆਪ ਨੂੰ ਮੁਸਤਫੀਦ ਕਹਿ ਰਿਹਾ ਕਹਿ ਲਓ, ਜਾਂ ਉਸ ਹੁਸਨ ਤੋਂ ਲਜ਼ਤ ਹਾਸਲ ਕਰ ਰਿਹਾ, ਅਤੇ ਇਹੀ ਅਮਲ ਜਦੋਂ ਗੈਰ ਔਰਤ ਨਾਲ ਕਰੇਗਾ ਤਾਂ ਜੁਰਮ ਔਰ ਗੁਨਾਹ ਹੋਏਗਾ, ਕਿਉਂਕਿ ਅੱਲਾ ਨੇ ਮਨ੍ਹਾ ਕੀਤਾ। ਇਹ ਅੱਲਾ ਨੇ ਹੱਦ ਲਈ ਕਿ ਇਹ ਕੰਮ ਨਹੀਂ ਕਰਨਾ, ਇਹ ਕਰਨਾ, ਇਸੇ ਅਜ਼ਮਾਇਸ਼ 'ਚ ਇਨਸਾਨ ਨੂੰ ਪਾਇਆ, ਸ਼ੈਤਾਨ ਇੱਥੋਂ ਹੀ ਪਕੜਦਾ ਔਰ ਉਹ ਇਹਨੂੰ ਹੱਜ਼ ਉਠਾਉਣ, ਲੁਤਫ ਉਠਾਉਣ, ਲਜ਼ਤ ਉਠਾਉਣ ਦੀ ਮੁਬਤਲਾ ਕਰਦੇ ਔਰ ਹਲਾਲ ਓ ਹਰਾਮ, ਜਾਇਜ਼ ਓ ਨਜਾਇਜ਼ ਦੇ ਫਰਕ ਨੂੰ ਮਿਟਾ ਦਿੰਦਾ, ਮਿਟਾ ਕੇ ਅਤੇ ਕਹਿੰਦਾ ਕਿ ਬਸ ਤੂੰ ਠੀਕ ਹੈ, ਇਸ ਤਰ੍ਹਾਂ ਹੀ ਕਰ ਜਿਸ ਤਰ੍ਹਾਂ ਤੈਨੂੰ ਪਸੰਦ ਹੈ, ਜਿਸ ਤਰ੍ਹਾਂ ਤੂੰ ਚਾਹੁੰਦੇ ਕਰ, ਫਾਸ਼ੀ ਦਾ ਹੁਕਮ ਦਿੰਦਾ। ਉਹਦੇ ਦਿਲ 'ਚ ਵੀ ਐਸੇ ਵਸਵਸੇ ਪੈਦਾ ਕਰੇਗਾ, ਐਸੇ ਖਿਆਲਾਤ ਪਾਲੇਗਾ, ਅਤੇ ਬਿਲ ਆਖਰ ਉਹਨੂੰ ਖੁੱਲ੍ਹੀ ਬੇਹਯਾਈ ਯਾਨੀ ਜ਼ਿਨਾ ਜਾਂ ਲਵਾਤਤ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਜਰਾਇਮ ਨੇ ਉਹਨਾਂ 'ਚ ਮੁਬਤਲਾ ਕਰ ਦੇਗਾ। ਔਰ ਤੀਸਰੀ ਚੀਜ਼ ਜਿਹੜੀ ਅਸੀਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਅੱਲਾਹ ਤਾਲਾ ਦੇ ਬਾਰੇ ਮੁਸ਼ਰਕਾਨਾ ਅਕਾਇਦ ਜਿਹੜਾ ਉਹ ਸ਼ੈਤਾਨ ਉਹਦਾ ਹੁਕਮ ਦਿੰਦਾ ਕਿ ਵੀ ਮੁਸ਼ਰਕਾਨਾ ਅਕਾਇਦ ਇਨਸਾਨ 'ਚ ਫੂਕਦਾ ਵੀ ਹੈ ਔਰ ਇਨਸਾਨ ਫਿਰ ਉਹਨਾਂ ਨੂੰ ਬਣਾਉਂਦਾ ਅਤੇ ਉਹਨੂੰ ਸ਼ਾਬਾਸ਼ ਦਿੰਦਾ ਕਿ ਤੁਸੀਂ ਬੁਰਾਈਆਂ ਕਰੋ, ਫਹਾਸ਼ੀ ਕਰੋ ਔਰ ਅੱਲਾਹ ਦੇ ਬਾਰੇ ਐਸੀਆਂ ਗੱਲਾਂ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ, ਬਿਲਕੁਲ ਮੁਸ਼ਰਕਾਨਾ ਤੋਹਮਾਤ, ਮੁਸ਼ਰਕਾਨਾ ਅਕਾਇਦ ਜਿਹਨੇ ਇਖਤਿਆਰ ਕਰੋ। ਫਰਮਾਇਆ ਵਾ ਇਜ਼ਾ ਕੀਲ ਲਹੁ ਮੁਤਤਬਿਉ ਮਾ ਅੰਜ਼ਲੱਲਾਹੁ ਕਾਲੂ ਬਲ ਨਤਬਿਉ ਮਾ ਅਲਫੈਨਾ ਅਲੈਹਿ ਆਬਾਨਾ। ਫਰਮਾਇਆ ਕਿ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਨਾ ਕਿ ਤੁਸੀਂ ਪੈਰਵੀ ਕਰੋ ਉਸ ਚੀਜ਼ ਦੀ ਜਿਹੜੀ ਅੱਲਾ ਨੇ ਨਾਜ਼ਲ ਕੀਤੀ ਹੈ, ਯਾਨੀ ਕਿ ਤੁਸੀਂ ਉਸ ਚੀਜ਼ ਦੀ ਪੈਰਵੀ ਕਰੋ ਜਿਹੜੀ ਅੱਲਾ ਨੇ ਨਾਜ਼ਲ ਕੀਤੀ ਹੈ, ਯਾਨੀ ਆਸਮਾਨੀ ਕਿਤਾਬਾਂ ਜਿਹੜੀਆਂ ਨਾਜ਼ਲ ਕੀਤੀਆਂ ਗਈਆਂ ਨੇ, ਉਹਦੇ ਵਿੱਚ ਜੋ ਖੁਦਾ ਦਾ ਹੁਕਮ ਹੈ, ਖੁਦਾ ਦੀ ਗੱਲ ਹੈ, ਉਹਨੂੰ ਮੰਨੋ, ਉਹਦੀ ਪੈਰਵੀ ਕਰੋ। ਕਾਲੂ ਤਾਂ ਉਹ ਕਹਿੰਦੇ ਨੇ ਬਲ ਨਤਵੇ ਮਾਲ ਫੈਨਾ ਅਲਾਈਹ ਆਬਾਨਾ, ਬਲਕਿ ਅਸੀਂ ਤਾਂ ਉਹਦੀ ਪੈਰਵੀ ਕਰਾਂਗੇ ਜਿਹਦੇ 'ਤੇ ਅਸੀਂ ਆਪਣੇ ਅਬਾ ਅਜਦਾਦ ਨੂੰ ਪਾਇਆ। ਇਹ ਇੱਕ ਬੜਾ ਭਾਨਾ ਹੈ ਹੱਕ ਤੋਂ ਗੁਰੇਜ਼ ਕਰਨ ਦਾ। ਇਨਸਾਨ ਨੂੰ ਜਦੋਂ ਸਮਝ ਵੀ ਆ ਗਈ ਕਿ ਵੀ ਇਹ ਤਾਂ ਗਲਤ ਗੱਲ ਜਿਹਦੇ 'ਤੇ ਸਾਡੇ ਅਬਾ ਅਜਦਾਦ ਨੇ, ਸਹੀ ਗੱਲ ਤਾਂ ਹੋਵੇ ਕਿ ਜਿਹੜੀ ਹੈ ਸਾਨੂੰ ਅਸਮਾਨੀ ਕਿਤਾਬ ਦੱਸ ਰਹੀ ਹੈ ਜਾਂ ਨਬੀ ਔਰ ਰਸੂਲ ਦੱਸ ਰਹੇ, ਇਹ ਸਹੀ ਗੱਲ ਹੈ। ਅਤੇ ਫਿਰ ਉਹਨਾਂ ਕੋਲ ਬਹਾਨਾ ਹੈ ਕਿ ਜਿਹੜਾ ਬੜਾ ਉਹ ਇਸਤੇਮਾਲ ਕਰਦੇ ਨੇ, ਔਰ ਕੁਰਾਨ ਮਜੀਦ ਬਾਰ ਬਾਰ ਉਹਦਾ ਜ਼ਿਕਰ ਆਉਂਦਾ, ਉਹ ਕਹਿੰਦੇ ਨਹੀਂ ਜੀ ਸਾਡੇ ਅਬਾ ਅਜਦਾਦ ਜਿਹੜੇ ਜੋ ਕਰਦੇ ਰਹਿਣਾ, ਅਸੀਂ ਉਹਨਾਂ ਦੀ ਔਲਾਦ ਹਾਂ, ਉਹ ਸਾਡੇ ਵੱਡੇ ਸਨ, ਅਤੇ ਉਹ ਕੋਈ ਭੈੜੇ ਸਨ, ਉਹ ਕੋਈ ਬੇਵਕੂਫ ਸਨ, ਉਹ ਕੋਈ ਨਲਾਇਕ ਸਨ, ਉਹ ਕੋਈ ਜਾਹਿਲ ਸਨ, ਅਤੇ ਜੋ ਉਹ ਕਰਦੇ ਨੇ ਅਸੀਂ ਉਹੀ ਕਰਾਂਗੇ। ਇਹ ਹੱਕ ਦਾ ਰਸਤਾ ਰੋਕਣ ਵਾਸਤੇ, ਹੱਕ ਤੋਂ ਗੁਰੇਜ਼ ਕਰਨ ਵਾਸਤੇ ਇਹੋ ਜਿਹੀ ਉਹ ਗੱਲਾਂ ਕਰਦੇ ਨੇ ਕਿ ਵੀ ਅਸੀਂ ਉਹ ਕੰਮ ਕਰਾਂਗੇ ਜਿਹਦੇ 'ਤੇ ਸਾਨੂੰ ਅਸੀਂ ਆਪਣੇ ਅਬਾ ਅਜਦਾਦ ਨੂੰ ਪਾਇਆ, ਯਾਨੀ ਸ਼ਿਰਕ ਕਰਾਂਗੇ। ਇਹ ਲਫ਼ਜ਼ ਨਹੀਂ ਬੋਲਦੇ ਕਿ ਅਸੀਂ ਹੱਕ ਨੂੰ ਛੱਡ ਕੇ ਬਾਤਲ ਇਖਤਿਆਰ ਕਰਾਂਗੇ, ਬਲਕਿ ਕਹਿੰਦੇ ਨੇ ਜੀ ਜੋ ਤੁਸੀਂ ਕਹਿ ਰਹੇ ਹੋ ਨਾ ਅਸੀਂ ਇਹਦੀ ਬਜਾਏ ਉਹ ਮੰਨਣਾ ਜੋ ਸਾਡੇ ਅਬਾ ਅਜਦਾਦ ਨੇ ਕਿਹਾ ਸੀ। ਔਰ ਲਫ਼ਜ਼ ਐਸਾ ਬੋਲ ਲਿਆ ਅਬਾ ਅਜਦਾਦ ਵੱਡੇ ਬਜ਼ੁਰਗ, ਅਤੇ ਜਿਹਦੇ 'ਤੇ ਦੂਸਰੇ 'ਤੇ ਇੱਕ ਅਖਲਾਕੀ ਦਬਾਓ ਬਜ਼ਾਹਿਰ ਪਏਗਾ ਕਿ ਬਈ ਇਹ ਤਾਂ ਫਿਰ ਆਪਣੇ ਬਜ਼ੁਰਗਾਂ ਦੀ ਪੈਰਵੀ ਕਰ ਰਹੇ ਨੇ, ਅਤੇ ਵੱਡਿਆਂ ਛੋਟਿਆਂ ਨੂੰ ਚਾਹੀਦਾ ਵੱਡਿਆਂ ਦੀ ਗੱਲ ਮੰਨਣ, ਅਤੇ ਇਹਦੇ ਇਸ ਲਫ਼ਜ਼ਾਂ ਦੇ ਧੋਖੇ ਦੇ ਵਿੱਚ ਉਹ ਬਾਤਲ ਨੂੰ ਇਖਤਿਆਰ ਕਰਨਗੇ ਔਰ ਹੱਕ ਨੂੰ ਛੱਡ ਦੇਣਗੇ। ਜ਼ਾਹਿਰ ਹੈ ਭਰਪੂਰ ਜੁਰਮ ਹੈ। ਫਰਮਾਇਆ ਅਵਾ ਲਾਓ ਕਾਨਾ ਆਬਾਓਹਮ ਲਾ ਯਾਕਿਲੂਨ ਸ਼ਈਆ ਵਲਾ ਯਹਤਦੂਨ, ਕੀ ਉਹ ਤਾਂ ਵੀ ਇਹ ਕੰਮ ਕਰਨਗੇ, ਇਸ ਤਰ੍ਹਾਂ ਕਰਨਗੇ, ਅਗਰਚੇ ਕਿ ਉਹਨਾਂ ਦੇ ਅਬਾ ਅਜਦਾਦ ਜਿਹੜੇ ਨੇ ਉਹਨਾਂ 'ਚ ਅਕਲ ਹੀ ਕੋਈ ਨਾ ਹੋਈ ਔਰ ਉਹ ਹਿਦਾਇਤ ਯਾਫਤਾ ਹੀ ਨਾ ਹੋਏ, ਤਾਂ ਵੀ ਉਹ ਗੱਲ ਕਰਨਗੇ? ਯਾਨੀ ਜ਼ਾਹਿਰ ਫਿਰ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਅਗਰ ਉਹਨਾਂ ਦੇ ਅਬਾ ਅਜਦਾਦ ਜਿਹੜੇ ਸਨ ਉਹ ਅਕਲ ਨਹੀਂ ਸਨ ਰੱਖਦੇ ਔਰ ਉਹ ਕੋਈ ਹਿਦਾਇਤ ਨਹੀਂ ਸਨ ਰੱਖਦੇ, ਤਾਂ ਫਿਰ ਤਾਂ ਇਹਨੂੰ ਨਹੀਂ ਕਰਨੀ ਚਾਹੀਦੀ ਸੀ। ਲੇਕਿਨ ਇਹ ਇੱਕ ਗੱਲ ਨੂੰ ਬਿਲਕੁਲ ਇਸ ਗੱਲ ਨੂੰ ਗੋਲ ਕਰ ਦਿੰਦੇ ਨੇ, ਇਸ ਗੱਲ ਪਾਸੇ ਆਉਂਦੀ ਨਹੀਂ ਕਿ ਸਾਡੇ ਅਬਾ ਅਜਦਾਦ ਦੀ ਗੱਲ ਗਲਤ ਹੈ, ਇਹ ਨਹੀਂ ਆਉਂਦੇ। ਉਹ ਕਹਿੰਦੇ ਸਾਡੇ ਬਜ਼ੁਰਗ ਜੋ ਕਹਿ ਰਹੇ ਨੇ ਉਹ ਠੀਕ ਹੈ। ਤਾਂ ਫਰਮਾਇਆ ਕਿ ਅਗਰਚੇ ਉਹ ਅਕਲ ਹੀ ਨਾ ਰੱਖਦੇ ਹੋਣ, ਇਹ ਵੀ ਤਾਂ ਹੋ ਸਕਦਾ ਨਾ, ਵੱਡੇ ਵੀ ਤਾਂ ਬੇਵਕੂਫ ਹੋ ਸਕਦੇ ਨੇ, ਜੇ ਵੱਡੇ ਬੇਵਕੂਫ ਹੋ ਸਕਦੇ ਨੇ ਤਾਂ ਫਿਰ ਤਾਂ ਉਹਦੀ ਬੇਵਕੂਫੀ ਦੀ ਪੈਰਵੀ ਤਾਂ ਨਹੀਂ ਕਰਨੀ ਚਾਹੀਦੀ। ਵਲਾ ਯਹਤਦੂਨ, ਔਰ ਉਹ ਹਿਦਾਇਤ ਪਾਉਣ ਵਾਲੇ ਹੋਣ ਹੀ ਨਾ, ਉਹਨਾਂ ਦੀਆਂ ਗੁੰਮਰਾਹੀਆਂ ਹੋਣ। ਜ਼ਾਹਿਰ ਅਗਰ ਉਹਨਾਂ ਦੀਆਂ ਗੁੰਮਰਾਹੀਆਂ ਨੇ, ਤੁਹਾਡੇ ਕੋਲ ਅੱਲਾਹ ਦਾ ਨਬੀ ਆ ਚੁੱਕਿਆ ਹੈ, ਤਾਂ ਫਿਰ ਤੁਹਾਨੂੰ ਚਾਹੀਦਾ ਕਿ ਤੁਸੀਂ ਅੱਲਾਹ ਦੇ ਨਬੀ ਦੀ ਪੈਰਵੀ ਕਰੋ ਔਰ ਉਹਨਾਂ ਦੀ ਗੁੰਮਰਾਹੀਆਂ ਨੂੰ ਇਖਤਿਆਰ ਨਾ ਕਰੋ। ਇੱਥੇ ਅੱਜ ਦਾ ਦਰਸ ਖਤਮ ਹੋ ਜਾਂਦਾ, ਤਾਂ ਅਸੀਂ ਹੁਣ ਇਹਨਾਂ ਆਇਤਾਂ ਦਾ ਨਾ ਰਮਾ ਤਰਜਮਾ ਕਰ ਲੈਂਦੇ ਹਾਂ। ਫਰਮਾਇਆ ਯਾ ਅਯੂਹ ਅੰਨਾਸ ਕੁਲੂ ਮਿੰਮਾ ਫਿਲ ਅਰਜ਼ ਹਲਾਲਨ ਤਈਬਾ, ਐ ਲੋਕੋ ਤੁਸੀਂ ਜ਼ਮੀਨ 'ਚ ਜਿਹੜੀਆਂ ਹਲਾਲ ਔਰ ਪਾਕੀਜ਼ਾ ਚੀਜ਼ਾਂ ਨੇ ਉਹਨਾਂ ਨੂੰ ਖਾਓ। ਵਲਾ ਤਤਵਿਓ ਖੁਤਵਾਤ ਸ਼ੈਤਾਨ, ਅਤੇ ਸ਼ੈਤਾਨ ਦੇ ਨਕਸ਼ੇ ਕਦਮ ਦੀ ਪੈਰਵੀ ਨਾ ਕਰੋ। ਇਨਹੂ ਲਕੁਮ ਅਦੁਬੁ ਮੁਬੀਨ, ਉਹ ਬੇਸ਼ੱਕ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ। ਇਨਮਾ ਯਾਮੁਰੁਕੁਮ ਬਿਸੂਏ ਵਲ ਫਾਸ਼ਾਏ, ਬੇਸ਼ੱਕ ਉਹ ਤੁਹਾਨੂੰ ਬੁਰਾਈ ਔਰ ਫਾਹਸ਼ੀ ਦਾ ਹੁਕਮ ਦਿੰਦਾ ਹੈ। ਵਾਨ ਤਕੂਲੂ ਅਲੱਲਾਹ ਮਾਲਾ ਤਾਲਾਮੂਨ, ਔਰ ਇਸ ਗੱਲ ਦਾ ਹੁਕਮ ਦਿੰਦਾ ਹੈ ਕਿ ਤੁਸੀਂ ਅੱਲਾਹ ਦੇ ਬਾਰੇ ਉਹ ਗੱਲ ਕਹੋ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ। ਵਾਇਜ਼ਾ ਕੀਲ ਅਲਾਹੁਮ ਤਬਿਹੂ, ਔਰ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪੈਰਵੀ ਕਰੋ, ਮਾ ਅੰਦਰ ਅੱਲਾ ਹੋ ਉਸ ਚੀਜ਼ ਦੀ ਜਿਹੜੀ ਅੱਲਾ ਨੇ ਨਾਜ਼ਲ ਕੀਤੀ ਹੈ। ਕਾਲੂ ਬਲ ਨਤ ਤਬਿਓ ਮਾ ਅਲਫੀ ਨਾ ਅਲਾਈਹ ਆਬਾ ਨਾ, ਅਤੇ ਉਹ ਕਹਿੰਦੇ ਨੇ ਨਹੀਂ ਬਲਕਿ ਅਸੀਂ ਤਾਂ ਪੈਰਵੀ ਕਰਾਂਗੇ ਉਸ ਚੀਜ਼ ਦੀ ਜਿਹਦੇ 'ਤੇ ਅਸੀਂ ਆਪਣੇ ਅਬਾ ਅਜਦਾਦ ਨੂੰ ਪਾਇਆ। ਅਵਲੋ ਕਾਨਾ ਅਬਾ ਹੁਮ ਲਾ ਯਾਕਿਲੂ ਨਾ ਸ਼ਈਆ, ਫਰਮਾਇਆ ਕਿ ਉਹ ਫਿਰ ਵੀ ਪੈਰਵੀ ਕਰਨਗੇ ਅਗਰਚੇ ਉਹਨਾਂ ਦੇ ਅਬਾ ਅਜਦਾਦ ਜਿਹੜੇ ਨੇ ਉਹਨਾਂ 'ਚ ਕੋਈ ਅਕਲ ਹੀ ਨਾ ਹੋਵੇ। ਵਲਾ ਯਹਤਦੂ ਨਾ, ਔਰ ਨਾ ਉਹ ਹਿਦਾਇਤ ਪਾਉਣ ਵਾਲੇ ਹੋਣ, ਤਾਂ ਵੀ ਪੈਰਵੀ ਕਰਨਗੇ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।